ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵ ਦਾ, ਦੂਜੈ ਭਾਈ ਮੁਆਸ। ਜਿਨੀ ਗੁਰਮੁਖ ਨਾਮ ਨਾ ਚੇਤੋ, ਸੇ ਬਹਿਣ ਨਾ ਮਿਲਣੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉੱਬੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ, ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੂਹ ਗੁਰਮੁਖ ਮਾਈ ਭਾਈ, ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋ ਕਰਕੇ, ਹਾਜ਼ਰੀਆਂ ਲਗਵਾ ਕਰਕੇ ਬੜਭਾਗੇ ਹੋ ਰਹੇ ਹੋ। ਰੋਜ਼ਾਨਾ ਦੀ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਤੋਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ पावन श्री मुख वाक हुक्मनामा साहिब जी दी सानू बख्शिश करदे हन। उस पावन सतगुरु पातशाह जी दे बख्शिश कीते हुए हुक्मनामा साहिब जी दी कथा विचार आप जी समूह संगतां गुरद्वारा मंजी साहिब दीवान हाल विखे जुड़ करके बड़ी श्रद्धा भावना आदब ते सत्कार दे द्वारा श्रवण करदे हो। अज भी अमृत वेले सतगुरु पातशाह जिया ने रहमतां दे घर विच आ करके सानू तमाम गुरमुख संगतां नू सांझा उपदेश हुक्मनामा साहिब दे रूप विच बख्शिश कीता है, जो अज दे अमृत वेले सतगुरु पातशाह जी दे बख्शिश कीते हुए दरगाही फरमान सानू प्राप्त होए हन। आओ आपां कुछ को समय वास्ते अपनियां मन बिरतियां नू एकागर करदे हुए गुरु चरणां दे नाल जोड़ करके प्यार सत्कार दे द्वारा श्रवण करना करिए। रसना नू करो पवित्र, प्रेम सत्कार दे नाल उचारण करो सतनाम श्री वाहे गुरु साहिब जी।
वाहे गुरु साहिब जी। श्लोक महला तीजा। पूरब लिखिया कमावणा, जे करता आप लिखिया स।
ए पावन सतगुरु पातशाह जी दा बख्शिश कीता हुआ गुरबाणी जी दा शब्द सोरठ राग दी बार दे विचों तीसरा शब्द सानू प्राप्त होया है। सतगुरु पातशाह जिया ने सोरठ राग दी बार दी आरंभता नू मुख रखदिया हैडिंग लिखिया, राग सोरठ बार महल्ले चौथे की। इस पावन बार दे अंदर जितनियां पौड़ियां ने ए मेरे चौथे पातशाह धन गुरु रामदास महाराज जी दियां सारियां उचारण कीतियां होईयां ने। बाकी सलोक अते महले वखो वखरे सतगुरु पातशाह दे होण करके नालो नाल सतगुरु जियां आरंभ दे विच जिवें सलोक महला पहला लिखिया, सलोक महला तीजा है, इसलिए सलोक अते महले वखो वख सतगुरु पातशाह दे उचारण कीते हुए ने। ते केवल जिहड़ियां बार पौड़ियां ने ये चौथे पातशाह गुरु रामदास महाराज जी दियां ही उचारण कीतियां होईयां हन। इसलिए अज दा ये जो पावन उपदेश सतगुरु जिया बख्शिश कीता है आरंभ दे विच लिखिया सलोक महला तीजा, सलोक दे अखरी अर्थ होंदे विद्वाना ने चार प्रकार दियां मुक्तियां मनिया, सलोक मुक्ति, सरूप मुक्ति, समीप ते सजुज मुक्ति। इष्ट दे भगती परमात्मा दी बंदगी करदिया होया जेड़ा भगत है वह अपने इष्ट दे लोक विच जा करके उहदा वासा हो जाना, इहनूं सलोक मुक्ति कहिंदे ने। ਸੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੋ ਇਹ ਪਾਵਨ ਬਚਨ ਹਨ, ਜੇ ਕੋਈ ਇਹਨਾਂ ਨੂੰ ਸ਼ਰਧਾ ਦੇ ਨਾਲ ਸੁਣ ਕਰਕੇ ਕਮਾ ਲਵੇਗਾ, ਜੀਵਨ ਦੇ ਅੰਦਰ ਧਾਰਨ ਕਰ ਲਵੇਗਾ, ਤੇ ਸਲੋਕ ਆਪਣੇ ਮਾਲਕ ਦੇ ਲੋਕ ਦੀ ਪ੍ਰਾਪਤੀ ਹੋ ਸਕਦੀ ਹੈ। ਵਿਦਵਾਨਾਂ ਨੇ ਸਲੋਕ ਨੂੰ ਰੂਪ ਦੀਪ ਪਿੰਗਲ ਦੇ ਵਿੱਚ ਜਿਸ ਅੰਦਰ ਕਾਵਿ ਦੇ ਨਿਯਮ ਲਿਖੇ ਹੋਏ ਉੱਥੇ ਸਲੋਕ ਦਾ ਅਰਥ ਕੀਤਾ ਹੈ ਇੱਕ ਛੰਦ ਦੀ ਚਾਲ। ਜਿਸ ਤਰ੍ਹਾਂ ਵੱਖੋ ਵੱਖਰੇ ਛੰਦ ਨੇ ਉਹਨਾਂ ਦੀਆਂ ਚਾਲਾਂ ਵੱਖਰੀਆਂ ਨੇ, ਕਵਿਤ ਦੀ ਚਾਲ ਵੱਖਰੀ, ਸਵਈਏ ਦੀ ਚਾਲ ਵੱਖਰੀ ਹੈ, ਚੌਪਈ ਦੀ ਵੱਖਰੀ ਚਾਲ ਹੈ, ਇਸੇ ਤਰ੍ਹਾਂ ਸਲੋਕ ਇੱਕ ਛੰਦ ਦਾ ਨਾਮ ਹੈ। ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਸਲੋਕ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਨੇ, ਐ ਗੁਰਸਿੱਖੋ ਪੂਰਬ ਲਿਖਿਆ ਕਮਾਵਣਾ। ਜੀਵਾਂ ਨੇ ਜਿਹੋ ਜਿਹੀ ਕੋਈ ਪੂਰਬਲੇ ਜਨਮਾਂ ਦੇ ਅੰਦਰ ਕਮਾਈ ਕੀਤੀ ਹੈ ਤੇ ਉਹਦੀ ਵਾਸ਼ਨਾ ਦੇ ਅਨੁਸਾਰ ਪਰਮਾਤਮਾ ਨੇ ਮੱਥੇ ਦੇ ਲੇਖ ਲਿਖ ਦਿੱਤੇ। ਜੈਸੇ ਕਿਸੇ ਦੇ ਮਸਤਕ ਦੇ ਲੇਖ ਨੇ ਉਸੇ ਤਰ੍ਹਾਂ ਹੀ ਕਮਾਵਣਾ ਉਹ ਕਮਾਈ ਕਰਦੇ ਨੇ। ਇਹ ਸਾਰਾ ਕਿਸ ਕਰਕੇ ਹੋਇਆ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕਰਤਾ ਆਪ ਲਿਖਿਆਸ, ਜਿਹੜਾ ਕੁਝ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਲਿਖਿਆਸ ਲਿਖਿਆ ਹੈ, ਉਹੋ ਜਿਹੇ ਜੀਵ ਕਰਮਾਂ ਨੂੰ ਕਮਾਉਂਦੇ ਨੇ। ਇੱਥੇ ਜੇ ਕੋਈ ਕਹੇ, ਮਨ ਵਿੱਚ ਖਿਆਲ ਉੱਠੇਗਾ ਕਿ ਚੰਗੇ ਕਰਮ ਨੇ ਇਹ ਵੀ ਪਰਮਾਤਮਾ ਵਾਹਿਗੁਰੂ ਇਸ ਪ੍ਰਕਾਰ ਕਰਵਾਉਂਦਾ, ਅਸੀਂ ਮਾੜੇ ਕਰਮ ਕਰਦੇ ਇਹ ਵੀ ਪਰਮਾਤਮਾ ਹੀ ਕਰਵਾਉਂਦਾ ਹੈ। ਪਰਮਾਤਮਾ ਵਾਹਿਗੁਰੂ ਜੀ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ, ਕਿਸੇ ਦਾ ਮਾੜਾ ਨਹੀਂ ਸੋਚਦਾ। ਮਾੜੇ ਕਰਮ ਪਰਮਾਤਮਾ ਨੇ ਨਹੀਂ ਲਿਖੇ, ਉਹ ਲਿਖਵਾਉਣ ਵਾਲੀ ਜੀਵ ਦੀ ਵਾਸ਼ਨਾ ਹੈ। ਜਿਹੋ ਜੀ ਵਾਸ਼ਨਾ ਹੈ, ਸਤਿਗੁਰੂ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਅੰਦਰ ਬਚਨ ਕਹੇ ਨੇ, ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਜਿਹੋ ਜੇ ਅੱਜ ਕਰਮ ਅਸੀਂ ਕਰਦੇ, ਅੰਤਲੇ ਸਮੇਂ ਉਹਦੀ ਵਾਸ਼ਨਾ ਜ਼ਰੂਰ ਰਹਿ ਜਾਣੀ ਹੈ। ਇਸੇ ਲਈ ਜ਼ਿੰਦਗੀ ਦੇ ਅੰਦਰ ਸਿਮਰਨ ਕਰਨਾ, ਜਪ ਤਪ ਕਰਨੇ, ਮਾਲਕ ਦੀ ਭਗਤੀ ਕਰਨੀ, ਤਾਂ ਕਿ ਅੰਤਲੇ ਸਮੇਂ ਜਿਹੜੀ ਵਾਸ਼ਨਾ ਹੈ ਸੁਭ ਉਹ ਨਾਮ ਸਿਮਰਨ ਦੀ ਹੋਵੇ, ਜਿਸ ਦੇ ਸਦਕਾ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਾਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਉਸ ਅਵਸਥਾ 'ਤੇ ਜਾਣ ਦੇ ਵਾਸਤੇ ਸਿਮਰਨ ਕਰਨਾ, ਜ਼ਿੰਦਗੀ ਵਿੱਚ ਨਾਮ ਜਪਣਾ ਪਰਮਾਤਮਾ ਦਾ, ਭਗਤੀ ਕਰਨੀ, ਸੇਵਾ ਕਰਨੀ ਹੈ ਜ਼ਿੰਦਗੀ ਦੇ ਅੰਦਰ। ਜਿਹੋ ਜੇ ਜੀਵ ਨੇ ਪੂਰਵਲੇ ਜਨਮਾਂ ਦੇ ਅੰਦਰ ਕਰਮ ਕੀਤੇ ਨੇ ਤੇ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਉਹਦੇ ਲੇਖ ਲਿਖੇ ਗਏ। ਹੁਣ ਕੌਣ ਮਨੁੱਖ, ਕਿਹੜਾ ਜੀਵ ਚਾਹੁੰਦਾ ਕਿ ਮੇਰੇ ਮਸਤਕ ਦੇ ਮਾੜੇ ਕਰਮ ਹੋਣ, ਮੈਂ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੋਵਾਂ? ਹਰ ਕੋਈ ਸੋਚਦਾ ਕਿ ਮੈਂ ਚੰਗੇ ਕਰਮਾਂ ਦਾ ਧਾਰਨੀ ਹੋਵਾਂ, ਜੀਵਨ ਉੱਚਾ ਅਤੇ ਸੁੱਚਾ ਕਰਕੇ ਆਪਣੀ ਜ਼ਿੰਦਗੀ ਨੂੰ ਬਸਰ ਕਰਾਂ, ਮੈਂ ਮਾਲਕ ਦੇ ਦਰ ਦੇ ਉੱਤੇ ਪ੍ਰਵਾਨਨੀਕ ਹੋ ਜਾਵਾਂ। ਪਰੰਤੂ ਜਿਹੜੇ ਕੀਤੇ ਹੋਏ ਜੀਵ ਦੇ ਪੂਰਵਲੇ ਕਰਮ ਹਨ, ਮਾੜੀ ਵਾਸ਼ਨਾ, ਮਾੜੇ ਉਹਨਾਂ ਕਰਮਾਂ ਕਰਕੇ ਪਰਮਾਤਮਾ ਵਾਹਿਗੁਰੂ ਜੀ ਨੇ ਵਾਸ਼ਨਾ ਵੇਖ ਕੇ ਉਸੇ ਤਰ੍ਹਾਂ ਦੀ ਆਪਣੀ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਉਹ ਮਸਤਕ ਦੇ ਉੱਪਰ ਮਾਲਕ ਦੀ ਕਲਮ ਵਗ ਗਈ। ਇਹ ਜੀਵ ਚਾਹੇ ਚੰਗੇ ਕਰਮ ਅਤੇ ਚਾਹੇ ਮੰਦੇ ਨੇ, ਤੇਰੀ ਵਾਸ਼ਨਾ ਨੇ ਲਿਖਵਾਏ ਨੇ। ਵਾਸ਼ਨਾ ਉਜਲੀ ਹੈ ਅਤੇ ਮਾਲਕ ਪਰਮਾਤਮਾ ਫਿਰ ਉਸੇ ਤਰ੍ਹਾਂ ਦੇ ਉਜਲੇ ਕਰਮ ਮੱਥੇ 'ਤੇ ਲਿਖ ਦਿੰਦਾ, ਫਿਰ ਮਾੜੇ ਕਰਮਾਂ ਦੇ ਵੱਲ ਜੀਵ ਪ੍ਰਵਿਰਤ ਨਹੀਂ ਹੁੰਦਾ। इस करके सतगुरु पातशाह जी कहिंदे जे करते आप लिखियास करते पुरख परमात्मा जी ने आप लिखियास लिखे ने तेरी वासना ने कर्म लिखाए ने ते उन्हां दे अनुसार ही जीव तू कर्मां नू कमाउना है चंगे कर्मां विच प्रवृत्त है कुछ असी जीव माड़े कर्मां दे विच प्रवृत्त हाँ सारा कुछ ये वासना करके ही हो रहा है
ठगवली पाईन विसरिया गुणतास
पुराने समय दे अंदर जेडे कोई ठग लोग होया करदे ओ रास्तियां विच बह जांदे कोई गागरां जां मिट्टी दे कच्चे घड़े उन्होंने भर के रख लेने पानी दे ते वेच उहदे कोई नशीली वस्तु घोल देनी ते सामने कोई मनुख आना चंगा धनाड़ शाहूकार देखना भी चंगी माया इहदे कोलों हथ पले लगेगी दोवें हथ जोड़ के खड़े होके बेनती करनी जी जल छक के जायो उस मनुख प्यासे राही ने जल छकना नशीली वस्तु ने ऐसा असर करना कि उन्हें घुकी चढ़ जानी सौ जाना नशे विच सारा कुछ उसका खूह करके ठगा ने लै जाना तो इस प्रकार दुनियावी जेड़े ठग ने वह ठगते ने लोगों के ताई अकाल पुरख परमात्मा वाहिगुरु जी जेड़ा है हर ठग जग को ठगौरी लाई परमात्मा जी ने भी सानू जीवां नू ठगिया है उन्हें ठग बूटी जेड़ी है ठगौली केड़ी पा दिती मोह ठगौली पाईन जेड़ा मोह है एडा ए बली है ये बखो बखरियां जूनां दे विच घुमा दिंदा कदे कूकरां दी जून कदे सप्पां ठूहियां दियां जूनां कदे बैलां दियां जूनां विच ये मोह ही घुमांदा है ये मोह रूपी जिहड़ी ठग बूटी है ये अकाल पुरख परमात्मा वाहिगुरु जी ने पा दित्ती जीव दे उपर ते जीव इस मोह दी नींद विच सौ गया ते सुते होण करके की होया गुरु अमरदास महाराज जी कहिंदे विसरिया गुणतास जिहड़ा गुणां दा तास पात्र गुणां दा खजाना तमाम गुणां दा निधान परमात्मा वाहिगुरु ओह इहनूं भुल गया ते उतनी देरी याद रहेगा जितनी देरे जागृत अवस्था विच होवेगा जागृत अवस्था है ज्ञान दी ते ए मोह दी नींद विच अविद्या दी ऐसी नींद भरम दे हनेरे विच सौ गया जिस करके परमात्मा गुणा दा खजाना इस नू भुल गया बिसर गया है
मत जान हो जग जीव दा दूजै पाई मुए आस
जिस जीव दे उपर सतगुरु पातशाह जी कहिंदे ए भाई माया दा मोह बहुता बली होया जिस नूं मोह दी ठग बूटी ने अपने बस विच कर लिया उस मनुख नूं मत जाणो जग जीव दा तुरिया फिरदा है कारोबार भी करदा बोल चाल भी करदा परंतु उन्हों सतगुरु कहिंदे मता ज्ञान दी नज़र विच जिउंदा जाणो वो जिउंदा नहीं मुरदे तुरे फिरदे हाँ लाशां तुरियां फिरदियां साड़ियां जेड़े मोह दी ऐसी ठग बूटी दे अधीन पए हुए परमात्मा नूं भुला दिता है मत जाणो जग जीव दा मता जिन उस नूं ना तुसीं जिउंदा जानना करो दूजै पाए मोई आस ओदे अंदर तां एक परमात्मा नूं छड़ के दूजे जेड़े होर देवी देवते ने मड़ियां मसाणा ने ते उन्हां दा भाए प्यार लग गया परमात्मा नूं छड़ दिता कीते को मेरा समानै करन हार त्रिण जानै कीतियां होईयां दातां जेड़ियां ने बनाए हुए जीव ने देवते ने उन्हां नूं ते समेर पर्वत वर्गा मनदा कीते को मेरा समानै करन हार त्रिण जानै जिन्हें सारियां नूं पैदा कीता सारा संसार जिसने साजिया उहनूं एक त्रिण कख वर्गा डक्के वांग निकम्मा समझी बैठा है दात प्यारी ਬਿਸਰਿਆ ਦਾ ਤਾਰਾ ਜਿਹੜੀਆਂ ਦਾਤਾਂ ਪਰਮਾਤਮਾ ਨੇ ਦਿੱਤੀਆਂ ਨੇ ਉਹ ਪਿਆਰੀਆਂ ਲੱਗਦੀਆਂ ਅਤੇ ਦੇਣ ਵਾਲਾ ਦਾਤਾ ਇਹਨੂੰ ਭੁੱਲ ਗਿਆ। ਜੇ ਸਾਡੀ ਐਸੀ ਹਾਲਤ ਹੋ ਚੁੱਕੀ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਕੇ ਦਾਤਾਂ ਦੇ ਨਾਲ ਅਸੀਂ ਪ੍ਰੇਮ ਪਾ ਲਿਆ, ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲੇ ਨੂੰ ਵਿਸਾਰ ਦਿੱਤਾ, ਪੈਦਾ ਕੀਤੇ ਜੀਵਾਂ ਦੇ ਨਾਲ ਆਪਣਾ ਪਿਆਰ ਪਾ ਲਿਆ, ਫਿਰ ਸਾਡੇ ਬਾਰੇ ਸਤਿਗੁਰੂ ਕਹਿੰਦੇ ਮਤ ਜਾਣੋ ਜਗ ਜੀਵ ਦਾ। ਉਹ ਪੁਰਸ਼ ਇੱਕ ਪਰਮਾਤਮਾ ਨੂੰ ਛੱਡ ਕੇ ਉਹਦੀ ਰਚਨਾ ਦੇ ਨਾਲ ਪਿਆਰ ਕਰਨ ਵਾਲੇ ਨੂੰ ਮਤਾਂ ਤੁਸੀਂ ਜੀਵ ਦਾ ਜਿਉਂਦਾ ਜਾਣਨਾ ਕਰੋ, ਉਹ ਜਿਉਂਦਾ ਨਹੀਂ ਹੈ। ਕਿਉਂ ਮਰ ਗਿਆ? ਸਤਿਗੁਰੂ ਕਹਿੰਦੇ ਦੂਜੇ ਭਾਏ ਮੋਏ ਆਸ, ਦੂਜੀ ਦੁਬਦਾ, ਦੂਸਰੀ ਜਿਹੜੀ ਦਵੈਤ ਹੈ ਅੰਦਰ ਉਹਦੇ ਨਾਲ ਪਿਆਰ ਪੈ ਗਿਆ, ਇਹਨੂੰ ਭਾਉਂਦੀ ਹੈ, ਦੁਬਦਾ ਚੰਗੀ ਲੱਗਦੀ, ਇਸ ਕਰਕੇ ਮੋਇਆਸ ਮਰਿਆ ਹੋਇਆ ਜਾਣੋ ਅਧਿਆਤਮਕ ਜੀਵਨ ਦੇ ਵਿੱਚ ਨਹੀਂ ਜਿਉਂਦਾ ਹੈ। ਕੀ ਹੋਇਆ ਜੇ ਚਾਰ ਦਿਨ ਦੀ ਜ਼ਿੰਦਗੀ ਦੁਨੀਆ ਵਿੱਚ ਮਾਣ ਖੱਟ ਲਿਆ, ਬੱਲੇ ਬੱਲੇ ਲੋਕਾਂ ਤੋਂ ਕਰਵਾ ਲਈ? ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇਹ ਤਾਂ ਅੱਗ ਦੇ ਨਾਲ ਸਾੜ ਦੇਣੀਆਂ ਚਾਹੀਦੀਆਂ। ਜਿਹੜੇ ਮਨੁੱਖ ਆਪਣੀ ਜਵਾਨ ਰਸਨਾ ਨਾਲ ਕਿਸੇ ਮਨੁੱਖ ਦੀ ਵਡਿਆਈ ਕਰਦੇ, ਸਮਾਂ ਪੈਣ 'ਤੇ ਉਹੀ ਜਵਾਨ ਨਾਲ ਉਹੀ ਮਨੁੱਖ ਨਿੰਦਿਆ ਵੀ ਕਰਦੇ ਨੇ। ਇੱਛਾ ਜਿਹੜੀ ਹੈ ਮਾਤ ਲੋਕ ਦੇ ਅੰਦਰ ਵਡਿਆਈ ਦੀ ਨਾ ਰੱਖੋ। ਵਡਿਆਈ ਜੇ ਲੈਣੀ ਤਾਂ ਮਾਲਕ ਦੇ ਦਰ ਤੇ ਉੱਪਰ ਇੱਛਾ ਰੱਖੀਏ ਕਿ ਪਰਮਾਤਮਾ ਜਿਨ੍ਹਾਂ ਨੂੰ ਤੂੰ ਵਡਿਆਈਆਂ ਦੇ ਦਿੰਦਾ ਉਹਨਾਂ ਦੀਆਂ ਵਡਿਆਈਆਂ ਕਦੇ ਖਤਮ ਨਹੀਂ ਹੁੰਦੀਆਂ। ਬਾਕੀ ਜਿਹੜੇ ਅਸੀਂ ਦੁਬਧਾ ਵਾਲੇ ਹਾਂ, ਦਵੈਤ ਨਾਲ ਪਿਆਰ ਕਰਨ ਵਾਲੇ, ਮੁਆਸ ਮੁਰਦਿਆਂ ਵਰਗਾ ਜੀਵਨ ਹੈ, ਮਤਾਂ ਸਤਿਗੁਰੂ ਕਹਿੰਦੇ ਉਹਨਾਂ ਨੂੰ ਜਿਉਂਦਾ ਜਾਣਨਾ ਕਰੋ।
ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਮਹਿ ਬਹਿਣ ਨਾ ਮਿਲਣੀ ਪਾਸ।
ਜਿਹੜਿਆਂ ਜੀਵਾਂ ਨੇ ਗੁਰਮੁਖ ਮੁਖੀ ਗੁਰਾਂ ਦੇ ਨਾਲ ਮਿਲ ਕਰਕੇ, ਪੂਰਨ ਸਤਿਗੁਰਾਂ ਦੇ ਨਾਲ, ਪੂਰੇ ਸਤਿਗੁਰੂ ਕੌਣ? ਜਿਹੜੇ ਬ੍ਰਹਮ ਸਰੋਤਰੀ ਅਤੇ ਬ੍ਰਹਮ ਨੇਸ਼ਟੀ ਹੋਣ। ਪੂਰਾ ਗੁਰੂ ਉਹ ਹੈ ਜਿਸ ਨੇ ਸਾਰੇ ਪਾਸੇ ਬ੍ਰਹਮ ਪਰਮਾਤਮਾ ਦੀ ਆਵਾਜ਼ ਨੂੰ ਸਰੋਤਰੀ ਸੁਣਿਆ ਕੰਨਾਂ ਦੇ ਨਾਲ, ਪਾਣੀ ਦੇ ਵਿੱਚੋਂ ਵੀ ਜਿਹੜੀ ਆਵਾਜ਼ ਹੈ ਖੜਾਕ ਪਰਮਾਤਮਾ ਦੇ ਨਾਮ ਦਾ ਸਿਮਰਨ, ਹਵਾ ਦੀ ਆਵਾਜ਼ ਵਿੱਚੋਂ ਵੀ ਪਰਮਾਤਮਾ ਦਾ ਸਿਮਰਨ, ਮਿੱਟੀ ਦੇ ਵਿੱਚੋਂ ਵੀ ਪਰਮਾਤਮਾ ਦੇ ਨਾਮ ਦੀਆਂ ਆਵਾਜ਼ਾਂ, ਅਗਨੀ ਦੇ ਵਿੱਚੋਂ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਧੁਨੀ, ਆਕਾਸ਼ ਦੇ ਵਿੱਚੋਂ ਵੀ ਪਰਮਾਤਮਾ ਦੇ ਨਾਮ ਦੀ ਗੂੰਜ ਜੀ ਨੇ ਸੁਣੀ ਹੈ। ਐਸਾ ਬ੍ਰਹਮ ਸਰੋਤਰੀ ਸਾਰਿਆਂ ਵਿੱਚੋਂ ਇੱਕ ਪਰਮਾਤਮਾ ਦੀ ਆਵਾਜ਼ ਨੂੰ ਸੁਣਨ ਵਾਲਾ ਅਤੇ ਬ੍ਰਹਮ ਨੇਸ਼ਟੀ ਜਿਹੜਾ ਗੁਰੂ ਹੁੰਦਾ ਅਤੇ ਉਹਦਾ ਨਿਸ਼ਚਾ ਇੱਕ ਬ੍ਰਹਮ ਪਰਮਾਤਮਾ ਦੇ ਉੱਪਰ ਅਟਲ ਹੋਵੇ, ਪਰਮਾਤਮਾ ਤੋਂ ਬਿਨਾਂ ਕਿਸੇ 'ਤੇ ਨਿਸ਼ਚਾ ਨਾ ਕਰਦਾ ਹੋਵੇ, ਉਹਨੂੰ ਵਿਦਵਾਨਾਂ ਨੇ ਬ੍ਰਹਮ ਸਰੋਤਰੀ ਅਤੇ ਬ੍ਰਹਮ ਨੇਸ਼ਟੀ ਗੁਰੂ ਕਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨੀ ਗੁਰਮੁਖ ਨਾਮ ਨਾ ਚੇਤਿਓ, ਜਿਨ੍ਹਾਂ ਨੇ ਏਡੇ ਵੱਡੇ ਸਮਰੱਥ ਸਤਿਗੁਰੂ, ਧੰਨ ਗੁਰੂ ਨਾਨਕ ਸਾਹਿਬ ਜੋ ਗੁਰੂਆਂ ਦੇ ਗੁਰੂ ਹਨ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਗਤ ਦੇ ਨਾਲ ਮਿਲ ਕੇ ਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਨਾਂ ਜੁੜ ਕਰਕੇ ਨਾਮ ਨਾ ਚੇਤਿਓ, ਜਿਨ੍ਹਾਂ ਨੇ ਮਾਲਕ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਮਾਲਕ ਦੇ ਨਾਮ ਨੂੰ ਸਿਮਰਿਆ ਨਹੀਂ ਹੈ, ਸੇ ਬਹਿਨ ਨਾ ਮਿਲਣੀ ਪਾਸ। ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਦੇ ਪਾਸ ਨਜ਼ਦੀਕ ਨੇੜੇ ਹੋ ਕਰਕੇ ਕਦੇ ਬਹਿਣਾ ਨਹੀਂ ਮਿਲਦਾ। ਪਰਮਾਤਮਾ ਦੇ ਨੇੜੇ ਹੋ ਕਰਕੇ ਬੈਠਣਾ ਕੀ, ਦੋ ਤਰ੍ਹਾਂ ਦੀ ਜਿਹੜੀ ਸਮਾਧੀ ਮੰਨੀ ਹੈ, ਇੱਕ ਹੁੰਦੀ ਹੈ ਸਾ ਵਿਕਲਪ ਸਮਾਧੀ ਅਤੇ ਇੱਕ ਹੁੰਦੀ ਨਿਰਵਿਕਲਪ ਸਮਾਧ। ਅਤੇ ਇਸ ਲਈ ਜਦੋਂ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ, ਅਕਾਲ ਪੁਰਖ ਪਰਮਾਤਮਾ ਦਾ ਚਿੰਤਨ ਕਰਦਿਆਂ ਹੋਇਆਂ, ਬਿਲਕੁਲ ਮਨ ਦੇ ਅੰਦਰੋਂ ਸਾਰੇ ਫੁਰਨਿਆਂ ਦਾ ਅਭਾਵ ਹੋ ਜਾਣਾ, ਮਨ ਬਿਲਕੁਲ ਸੀਤਲ ਸ਼ਾਂਤ ਹੋ ਜਾਣਾ, ਉੱਥੇ ਹੁੰਦੀ ਹੈ ਨਿਰਵਿਕਲਪ ਸਮਾਧੀ। ਅਤੇ ਜਿੱਥੇ ਕੋਈ ਮਨ ਦੀਆਂ ਬਾਸ਼ਨਾਵਾਂ ਰੱਖ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ, ਬਿਰਤੀ ਅਤੇ ਇਕਾਗਰ ਹੋ ਜਾਂਦੀ, परंतु कोई वासना जड़ी अंदर बनी रहनी उनू साब कल्प समाधि कहिंदे ने। भगत धरों साहिब जीआं ने 5 साल की उमरा दे विच परमात्मा की प्राप्ति कर लई ते ओ जड़ी समाधि सी पिता दे वल्लों उचाट हो करके मतरेई माता ने चपेड़ां मारियां बच्चे दे मन उपर सट वजी ते उस वेले ख्याल आया कि मैं परमात्मा की बंदगी करके सब कुछ लवांगा। ते जदों फिर वह मालिक की रहमत वरती वह प्रकाश होया पहला अंदरों आ करके उन्हों हलूणा दिता सुरत नूं टुंबिया ते परंतु भगत जी ने नेत्र ना खोले। फिर मालिक ने अपना जिहड़ा प्रकाश का स्वरूप से अंदरों अलोप कर लिया ते घबराहट पैदा हो गई नेत्र खुले ते की वेख्या जिहड़ा स्वरूप अंदर ध्यान विच सी उही अज वह सारी त्रिलोकी विच तिन्ना लोकां दे विच ही दिसदा है। समाधि जुड़ गई बख्शिशां भी मिल गईयां परंतु वह जिहड़ी समाधि सी साब कल्प सी कुछ फुरना रख के परमात्मा नाल जुड़े सी। फिर उहदे सदका 36,000 वरे दा राज भी दिता ते अचल पदवी भी भगत धरों साहिब जी नूं प्राप्त हो गई। इसलिए इह हुंदा बैठना ते बैठण तों बाद जदों बंदा बहुता थक जांदा ते फिर उत्थे सौं जांदा है ते सौण वाली जिहड़ी इस प्रकार उह अवस्था दी समाध उहनूं निरबकल्प कहिंदे ने। कोई फुरना नहीं कोई शंका नहीं अंदर पूर्ण जड़ी शांति बरत जानी ते ओ है सोना। इत्थे सतगुरु पातशाह महाराज जी कहिंदे जिन्हें गुरमुख नाम ना चेते हो जिन्हां ने मुखी गुरां दे नाल मिल करके गुरु दा गुर मंत्र मूल मंत्र 5 प्यारे सहबाना तो लै करके उहदा चिंतन नहीं कीता परमात्मा दे नाम नूं सिमरिया नहीं कमाया नहीं जिंदगी विच अभ्यास नहीं कीता से बहन ना मिलनी पास उन्हां नूं कदे साब कल्प समाधि विच भी बैठना नहीं मिलदा। मेरे वर्गा कोई गल्लां बातां नाल ते कह सकदा कि मेरी समाधि लग गई मैं 10वें द्वार विच चलिया गया मैं सचखंड तक चलिया गया मैं फलानी पुरी तक चलिया गया वह केवल कहण मात्र होवेगा। सतगुरु पातशाह जी कहिंदे जिन्नी देर गुरमुख नहीं बनिया गुरु की सिक्ख्या नहीं कमाई गुरु के बचना नूं जिंदगी विच ढालना नहीं कीता नाम की कमाई नहीं की भाई कदा चित भी कोई परमात्मा के नज़दीक नेड़े हो के समाधि विच जुड़ के नहीं बैठ सकता है। जदों फिर समाधियां जुड़दियां ने सतगुरु पातशाह की रहमत दे नाल फिर आटोमैटिक एक खिन दे विच ही समाधि जुड़ जाती। भाई गोंदा जी की समाधि जुड़ी धन गुरु हर राय साहिब महाराज जिया के चरण काबल दे विच बैठे हुए ने ध्यान दे नाल ही पकड़ ले ते जदों उधरों समाधि खुली गुरसिख की तो गुरु हर राय साहिब जी उठे ने ते प्रशादा छकन वास्ते पंगत विच बैठे लंगर छकन लगे। सिख पुछदे ने सतगुरु पातशाह जी अगे आप जी ने कदे ये समा खुंझाया नहीं अज इन्ना समा लेट क्यों हो गए। तो सतगुरु पातशाह कहन लगे गुरसिखो जे तुहाडे कोई पैरां नूं बेड़ियां पा लवे कोई रस्से खेंजां लज्जां दे नाल तुहाडे चरणां नूं बन्न देवे तां दसो किवें उठ के तुसी जा सकदे हो। सतगुरु पिता जी आप जी दे चरणां नूं किसने बन्निया कोई लज्जा कोई ऐसा संगल खेंजां रस्से नहीं दिसदे। सतगुरु पातशाह जी कहिंदे भगतां ने अपनियां प्यार दियां डोरां पा के गुरसिखां ने साडे चरणां नूं चंगी तरह पकड़ लिया ते अपने वर्गे शंके वाले भी विच हुंदे ते कहन लगे जी किहड़े सिख ने। सतगुरु पातशाह कहिंदे इउं करो अज दा दिन लिख लो समा लिख लो काबल तो संगत आवेगी उस संगत विच एक सिख भी आवेगा उहदे कोलों सारा कुछ पुछ लैणा। इसे तरह ही कीता ते जदों काबल तो संगतां कुछ समा पा के आईयां गुरसिखां ने पुछिया कि फलाने दिन सतगुरु पातशाह इन्ना लंबा समा समाधि विच बैठे रहे की कारण सी। तां उस वेले जदों सारा समा दसिया टाइम दसिया तां भाई गोंदा जी दियां ताहां निकलियां ਚਰਨਾਂ 'ਤੇ ਮੱਥਾ ਟੇਕਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਏਡੇ ਕਿਰਪਾਲੂ ਅਤੇ ਏਡੇ ਦਿਆਲੂ ਹੋ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ, ਦੇਖੋ ਕਿੱਥੇ ਹੈ ਕੀਰਤਪੁਰ ਸਾਹਿਬ ਅਤੇ ਕਿੱਥੇ ਹੈ ਕਾਬਲ ਕੰਧਾਰ ਦੀ ਧਰਤੀ। ਸਿੱਖ ਨੇ ਸ਼ਰਧਾ ਭਾਵਨਾ ਵਾਲੇ ਨੇ ਧਿਆਨ ਜੋੜਿਆ, ਸਮਾਧੀ ਵਿੱਚ ਗਿਆ ਅਤੇ ਸਤਿਗੁਰੂ ਦੇ ਚਰਨ ਪਕੜ ਲਏ। ਜੇ ਅੱਜ ਕਿਤੇ ਅਸੀਂ ਵੀ ਗੁਰਮੁਖ ਬਣ ਜਾਈਏ, ਗੁਰੂ ਦੇ ਮਾਰਗ 'ਤੇ ਚੱਲੀਏ, ਤਾਂ ਅਸੀਂ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਸਕਦੇ ਹਾਂ। ਉਦਮ ਕਰੇਂਦਿਆਂ ਜੀਉ ਤੂੰ, ਕਮਾਵਦਿਆਂ ਸੁਖ ਭੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ, ਉਦਮ ਕੋਈ ਕਰਨਾ ਪਵੇਗਾ। ਮੂਲ ਮੰਤਰ ਕਰੀਏ, ਗੁਰ ਮੰਤਰ ਦਾ ਅਭਿਆਸ ਕਰੀਏ, ਅਤੇ ਹੌਲੀ ਹੌਲੀ ਸਤਿਗੁਰੂ ਪਾਤਸ਼ਾਹ ਬਹੁਤ ਵੱਡੀਆਂ ਬਖਸ਼ਿਸ਼ਾਂ ਵਰਤਾ ਦਿੰਦੇ ਨੇ। ਜੇ ਕੇਵਲ ਕਹਿਣ ਮਾਤਰੀ ਹੋਈਏ, ਕੋਈ ਗੁਰੂ ਦਾ ਬਚਨ ਨਾ ਸੁਣਿਆ, ਗੁਰਮੁਖ ਨਾ ਬਣੇ, ਗੁਰੂ ਦੇ ਨਾਮ ਦਾ ਚਿੰਤਨ ਨਾ ਕੀਤਾ, ਸਤਿਗੁਰੂ ਜੀ ਕਹਿੰਦੇ ਉਹ ਗੱਲਾਂ ਬਾਤਾਂ ਤਾਂ ਕਰ ਸਕਦੇ, ਪਰੰਤੂ ਉਹਨਾਂ ਨੂੰ ਕਦੇ ਮਾਲਕ ਦੇ ਨੇੜੇ ਹੋ ਕੇ ਸਮਾਧੀ ਦੇ ਵਿੱਚ ਬੈਠਣਾ ਨਹੀਂ ਮਿਲਦਾ, ਪ੍ਰਾਪਤ ਨਹੀਂ ਹੁੰਦਾ ਹੈ।
ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਾਤਨਾ ਸਾਥ ਕੋਈ ਜਾਸ।
ਜਿਤਨੀ ਦੇਰ ਗੁਰੂ ਦੇ ਬਚਨਾਂ ਨੂੰ ਸੁਣਿਆ ਨਹੀਂ, ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਲਾਗਾ ਬਹੁ ਅਤ ਘਣਾ। ਹੁਣ ਕਿਹੜਾ ਅਸੀਂ ਜੀਵ ਸੁਖੀ ਹਾਂ, ਕਿਹੜਾ ਮਨੁੱਖ ਸੁੱਖ ਦੀ ਨੀਂਦ ਸੌਂਦਾ, ਸਾਰਿਆਂ ਨੂੰ ਇਸ ਪ੍ਰਕਾਰ ਕੋਈ ਨਾ ਕੋਈ ਦੁੱਖ ਹੈ। ਫਰੀਦਾ, ਮੈਂ ਜਾਣਿਆ ਦੁੱਖ ਮੋਜਕੂ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੁੱਖ ਲਾਗਾ ਬਹੁ ਅਤ ਘਣਾ। ਇੱਥੇ ਤਿੰਨ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਇੱਕੋ ਪਰਿਆਇ ਵਾਚੀ ਲਿਖ ਦਿੱਤੇ ਨੇ। ਬਹੁ ਦਾ ਅਰਥ ਵੀ ਬਹੁਤਾ ਹੁੰਦਾ, ਅਤ ਦਾ ਅਰਥ ਵੀ ਬਹੁਤਾ, ਘਣਾ ਦਾ ਅਰਥ ਵੀ ਬਹੁਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦੁੱਖ ਲਾਗਾ ਬਹੁ ਅਤ ਘਣਾ, ਇਹਦਾ ਅਰਥ ਹੋਵੇਗਾ ਅਤ ਅਤਸ਼ੇ ਕਰਕੇ, ਬਹੁ ਬਹੁਤੇ ਤੋਂ ਘਣਾ ਬਹੁਤਾ, ਅਤਿਸ਼ੇ ਕਰਕੇ ਵਿਸ਼ੇਸ਼ ਕਰਕੇ, ਬਹੁਤ ਤੋਂ ਬਹੁਤ, ਭਾਰੀ ਤੋਂ ਭਾਰੀ ਦੁੱਖ ਲੱਗਾ, ਉਹ ਜੀਵ ਨੂੰ ਦੁੱਖ ਲੱਗਦਾ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਦੁੱਖ ਬਹੁਤ ਤਰ੍ਹਾਂ ਦੇ ਨੇ, ਪਰੰਤੂ ਵੱਡੇ ਤੋਂ ਵੱਡਾ, ਭਾਰੀ ਤੋਂ ਭਾਰੀ ਕਿਹੜਾ ਦੁੱਖ ਹੈ? ਉਹ ਹੈ ਜੰਮਣ ਅਤੇ ਮਰਨ ਦਾ। ਜਿਸ ਵੇਲੇ ਜਨਮ ਹੁੰਦਾ ਜੀਵ ਦਾ, 9 ਮਹੀਨੇ ਮਾਤਾ ਦੇ ਉਦਰ ਵਿੱਚ ਪੁੱਠਾ ਲਟਕਦਾ, ਕੋਈ ਛੋਟਾ ਦੁੱਖ ਨਾ ਉਹਨੂੰ ਜਾਣਿਓ। ਮੁੱਖ ਤਲੈ ਪੈਰ ਉੱਪਰੇ ਬਸੰਦੋ, ਕੋਹ ਤੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰੇ ਜਿਸ ਦੈ ਨਾਏ। ਅਤੇ ਜਿਸ ਵੇਲੇ ਅੰਤਲਾ ਸਮਾਂ ਜੀਵ ਦਾ ਆਉਂਦਾ, ਇਹੀ ਨਹੀਂ ਜਾਣਨਾ ਕਿ ਅੰਦਰੋਂ ਹਵਾ ਨਿਕਲ ਗਈ ਅਤੇ ਸਰੀਰ ਖਤਮ ਹੋ ਗਿਆ। ਸਤਿਗੁਰੂ ਪਾਤਸ਼ਾਹ ਉਹ ਦੁੱਖ ਦੇ ਬਾਰੇ ਕਹਿੰਦੇ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰ ਕੜਕਾਏ। ਇੱਕ ਇੱਕ ਹੱਡ ਵਿੱਚੋਂ ਉਹ ਜੀਵ ਆਤਮਾ ਨੂੰ ਕੜਕਾ ਕਰਕੇ ਕੱਢਿਆ ਜਾਂਦਾ, ਅਤੇ ਉਸ ਵੇਲੇ ਸ਼ਾਸਤਰਕਾਰਾਂ ਗ੍ਰੰਥਾਂ ਦੇ ਅੰਦਰ ਤਾਂ ਐਸੇ ਵੀ ਬਚਨ ਲਿਖੇ ਹੋਏ ਨੇ, ਇੰਨਾ ਦੁੱਖ ਲੱਗਦਾ ਕਿ ਜਿਵੇਂ ਕੋਈ 10,000 ਬਿੱਛੂ ਇਕੱਠਾ ਡੰਗ ਮਾਰੇ। ਇੱਕ ਬਿਛੂ ਕਦੇ ਪੱਥਰ ਦੇ ਉੱਤੇ ਡੰਗ ਮਾਰੇ ਤਾਂ ਸੈਂਖੀਆ ਬਣ ਜਾਂਦਾ, ਇੰਨੀ ਜ਼ਹਿਰ ਚੜ੍ਹ ਜਾਂਦੀ। 10,000 ਬਿਛੂ ਦੇ ਇਕੱਠੇ ਡੰਗ ਮਾਰਨ ਦਾ ਕਿੰਨਾ ਦੁੱਖ ਹੋਵੇਗਾ। ਲੋਹੇ ਦੀ ਕੰਡਿਆਂ ਵਾਲੀ ਤਾਰ ਮੂੰਹ ਵਿੱਚੀ ਪਾ ਕੇ ਗੁਦਾ ਥਾਈਂ ਖਿੱਚ ਦਿੱਤੀ ਜਾਵੇ, ਆਂਦਰਾਂ ਇਕੱਠੀਆਂ ਹੁੰਦੀਆਂ, ਨਾੜਾਂ ਖਿੱਚੀਆਂ ਜਾਂਦੀਆਂ, ਅਤੇ ਇੰਨਾ ਦੁੱਖ ਹੈ ਮਰਨ ਦਾ। ਇਸੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਗੁਰਬਾਣੀ ਦੇ ਬੋਲ ਹਨ ਕਿ ਜੋ ਵੀ ਸੰਸਾਰ ਦੇ ਅੰਦਰ ਜੀਵ ਹੈ ਉਹ ਮਰਨ ਤੋਂ ਡਰਦਾ ਹੈ। ਹਰ ਕੋਈ ਕਹਿੰਦਾ ਮੈਂ ਨਾ ਮਰੋ, ਮਰਬੋ ਸੰਸਾਰਾ, ਸੰਸਾਰ ਮਰਦਾ ਅਤੇ ਪਿਆ ਮਰੇ, ਮੈਂ ਨਾ ਕਦੇ ਮਰਨਾ ਕਰਾਂ, ਮੈਂ ਸਦਾ ਰਹਾਂ। ਦੁੱਖ ਲਾਗਾ ਬਹੁ ਅਤ ਘਣਾ, ਅਤੇ ਜੰਮਣ ਮਰਨ ਦਾ ਬਹੁਤੇ ਤੋਂ ਬਹੁਤਾ, ਅਤਿਸ਼ੇ ਕਰਕੇ ਮਹਾਨ ਭਾਰੀ ਦੁੱਖ ਲੱਗਦਾ ਹੈ ਉਸ ਜੀਵ ਨੂੰ ਜਿਹੜਾ ਗੁਰਮੁਖ ਨਹੀਂ ਬਣਿਆ। ਪੁੱਤ ਕਲਤ ਨਾ ਸਾਥ ਕੋਈ ਜਾਤ। ਅਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੁੱਤ ਜਿਹੜਾ ਤੇਰਾ ਪੁੱਤਰ ਹੈ, ਪੂ ਨਾਮ ਨਰਕਾਂ ਦਾ, ਤਾ ਨਾਮ ਤਾਰਨ ਦਾ, ਜਿਹਨੂੰ ਕਹਿੰਦਾ ਕਿ ਨਰਕਾਂ ਤੋਂ ਮੈਨੂੰ ਪੁੱਤਰ ਤਾਰ ਦੇਵੇਗਾ, ਇਹ ਪੁੱਤਰਾਂ ਨੇ ਤੇਰੇ ਨਾਲ ਨਹੀਂ ਜਾਣਾ। ਕਲਤ ਨਾਮ ਕਲੱਤਰ ਇਸਤਰੀ ਜਿਹੜੀ ਪਤਨੀ ਹੈ, ਨਾ ਸਾਥ ਕੋਈ ਜਾਸ, ਨਾ ਕਿਸੇ ਦੀ ਪਤਨੀ ਕਿਸੇ ਦੇ ਨਾਲ ਜਾਸ ਜਾਂਦੀ ਹੈ, ਨਾ ਜਾਵੇਗੀ, ਨਾ ਕਿਸੇ ਦਾ ਪੁੱਤਰ ਕਿਸੇ ਦੇ ਨਾਲ ਗਿਆ ਅਤੇ ਨਾ ਜਾਣਾ ਕਰੇਗਾ। ਫਿਰ ਇਹਨਾਂ ਵਿੱਚ ਮੋਹ ਲੱਗ ਜਾਂਦਾ ਅਤੇ ਮੋਹ ਵਿੱਚ ਭਾਈ ਸਦਾ ਹੀ ਦੁੱਖ ਹੁੰਦੇ ਨੇ। ਫਿਰ ਉਹ ਮੋਹ ਕਰਕੇ ਜੰਮਣ ਮਰਨ ਦਾ, ਜੂਨਾਂ ਵਿੱਚ ਘੁੰਮਣ ਦਾ ਬੜਾ ਭਾਰੀ ਦੁੱਖ ਜੀਵ ਨੂੰ ਆ ਕੇ ਲੱਗ ਜਾਂਦਾ ਹੈ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ।
ਜੀਵ ਨੇ ਇਸ ਮਾਤ ਲੋਕ ਦੇ ਅੰਦਰ ਘੁੰਮਦਿਆਂ ਹੋਇਆਂ, ਵਿਚਰਦਿਆਂ ਹੋਇਆਂ ਆਪਣੇ ਪੁੱਤਰਾਂ ਲਈ, ਪਤਨੀ ਪਰਿਵਾਰਾਂ ਦੇ ਵਾਸਤੇ ਬਹੁਤ ਸਾਰੇ ਪਾਪ ਕਰਮ ਕਰਨਾ ਕੀਤੇ। ਬੱਜਰ ਪਾਪ ਵੀ ਕਰਦਾ, ਸਮਾਨ ਪਾਪ ਵੀ ਕਰਦਾ, ਬਹੁਤ ਤਰ੍ਹਾਂ ਦੇ ਐਸੇ ਬੁਰੇ ਕਰਮ ਜੀਵ ਕਰਦਾ, ਦੂਸਰਿਆਂ ਦਾ ਕਤਲ ਕਰਨ ਤੱਕ ਵੀ ਚਲਿਆ ਜਾਂਦਾ। ਕਾਹਦੇ ਲਈ ਕਰਦਾ? ਇਹ ਪੁੱਤਰਾਂ ਲਈ, ਪਰਿਵਾਰਾਂ ਲਈ, ਕਿ ਗੁਜ਼ਾਰਾ ਚੰਗਾ ਚੱਲੇ, ਚੰਗੀ ਆਮਦਨ ਹੋਵੇ ਅਤੇ ਚੰਗਾ ਮੈਂ ਅਮੀਰ ਬਾਦਸ਼ਾਹ ਕੋਈ ਸ਼ਾਹੂਕਾਰ ਬਣ ਜਾਵਾਂ। ਪਰੰਤੂ ਇਹੋ ਜਿਹੇ ਕੀਤੇ ਜਿਹੜੇ ਕਰਮ ਨੇ, ਲੋਕਾਂ ਵਿੱਚ ਮੋਹ ਕਾਲਾ ਹੋਆ, ਇਸ ਮਾਤ ਲੋਕ ਦੇ ਅੰਦਰ ਵੀ ਮੂੰਹ ਕਾਲੇ ਹੋ ਜਾਂਦੇ, ਲਾਹਨਤਾਂ ਪੈਂਦੀਆਂ, ਧਰਕਾਰਾਂ ਪੈਂਦੀਆਂ, ਕੋਈ ਮੂੰਹ ਨਹੀਂ ਲਾਉਂਦਾ ਕਿ ਇਹ ਪਾਪੀ ਦਾ ਕੀ ਦਰਸ਼ਨ ਕਰਨਾ, ਇਹ ਤਾਂ ਸਤਿਗੁਰੂ ਪਾਤਸ਼ਾਹ ਦੇ ਨਾਲ ਵੀ ਕੋਈ ਐਸਾ ਪ੍ਰੇਮ ਨਹੀਂ ਕਰਨ ਵਾਲਾ, ਇਹ ਤਾਂ ਗੁਰੂ ਦੇ ਸਿੱਖਾਂ ਦਾ ਕੋਈ ਮਾਣ ਸਤਿਕਾਰ ਨਹੀਂ ਕਰਨ ਵਾਲਾ, ਪਾਪ ਕਰਨ ਵਾਲਾ ਜਿਹੜਾ ਜੀਵ ਹੈ। ਲੋਕਾਂ ਵਿੱਚ ਮੋਹ ਕਾਲਾ ਹੋਆ, ਇੱਥੇ ਮਾਤ ਲੋਕ ਵਿੱਚ ਪ੍ਰਤੱਖ ਵੀ ਬਹੁਤਿਆਂ ਦੇ ਮੂੰਹ ਕਾਲੇ ਹੁੰਦੇ ਅਤੇ ਲਾਹਨਤਾਂ ਦੇ ਧੱਬੇ ਲੱਗ ਜਾਂਦੇ ਨੇ। ਅੰਦਰ ਉਬੇ ਸਾਸ, ਜਿਹੜਾ ਪਾਪੀ ਬੰਦਾ ਉਹਦੇ ਅੰਦਰ ਉਬੇ ਦਾ ਅਰਥ ਬਹੁਤ ਉੱਚੇ ਸਾਹ ਵਗਦੇ ਨੇ। ਉਹਦਾ ਕਾਰਨ ਕੀ? ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਬਗਸੇਤ। ਜਿਹਨੇ ਪਾਪ ਕਰਮ ਕੋਈ ਕੀਤਾ ਜ਼ਿੰਦਗੀ ਵਿੱਚ, ਉਹ ਸਦਾ ਡਰਦਾ ਹੈ, ਉਹ ਲੰਬੇ ਹੌਂਕੇ ਲੈਂਦਾ, ਉਹਨੂੰ ਸ਼ਾਂਤੀ ਨਹੀਂ ਕਦੇ ਆਉਂਦੀ, ਅੰਦਰੋਂ ਕਾਂਬਾ ਛਿੜ ਜਾਂਦਾ ਹੈ। ਸੂਬੇਦਾਰ ਵਜੀਦ ਖਾਂ ਵਰਗੇ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਦੀ ਧਰਤੀ ਦੇ ਅੰਦਰ ਦਾਖਲ ਹੋਏ ਤਾਂ ਸੂਬੇਦਾਰ ਵਜੀਦ ਖਾਂ ਦਾ ਦੇਖੋ ਉਸ ਵੇਲੇ ਦਿਲ ਕੀ ਕਰਦਾ ਸੀ। ਗਿਆਨੀ ਗਿਆਨ ਸਿੰਘ ਜੀਆਂ ਨੇ ਪੰਥ ਪ੍ਰਕਾਸ਼ ਦੇ ਅੰਦਰ ਬੜੇ ਸੁੰਦਰ ਉਹ ਜਿਹੜੀ ਕਥਾ ਲਿਖੀ ਹੈ ਕਿ ਉਸ ਵੇਲੇ ਜਿਹੜਾ ਵਜੀਦ ਖਾਂ ਥਰ ਥਰ ਕਰਕੇ ਕੰਬਦਾ ਸੀ, ਪਲੰਘ ਤੋਂ ਉੱਠਦਾ ਅਤੇ ਚੱਕਰ ਖਾ ਕੇ ਡਿੱਗ ਪੈਂਦਾ, ਘਮੇਰਾਂ ਆਉਂਦੀਆਂ, ਕਿਉਂਕਿ ਅੰਦਰ ਜਿਹੜੇ ਪਾਪ ਛੁਪੇ ਹੋਏ ਸੀ ਉਹ ਕਾਂਬਾ ਛੇੜਦੇ ਸਨ। ਲੋਕਾਂ ਵਿੱਚ ਮੋਹ ਕਾਲਾ ਹੋਆ, ਐਸੇ ਜਿਹੜੇ ਬੇਧਰਮੀ ਬੇਦੀਨ ਲੋਕ ਹੁੰਦੇ ਉਹਨਾਂ ਦਾ ਮੂੰਹ ਇੱਥੇ ਵੀ ਕਾਲਾ ਅਤੇ ਪਰਲੋਕ ਵਿੱਚ ਤਾਂ ਕਾਲਖ ਲੱਗਣੀ ਦੁਨੀਆਂ ਦੇ ਧੱਬੇ ਜਿਹੜੇ ਨੇ ਉਹ ਲੱਗ ਜਾਂਦੇ ਲਾਹਨਤਾਂ ਦੇ। ਅੰਦਰ ਉਬੇ ਸਾਸ, ਅੰਦਰ ਉਹਨਾਂ ਦੇ ਬਹੁਤ ਜਿਹੜੇ ਐਸੇ ਲੰਬੇ ਸਾਹ ਵਗਦੇ ਨੇ, ਹੌਂਕੇ ਲੈ ਕਰਕੇ ਪਛਤਾਵਾ ਕਰਦੇ ਹਨ।
ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੀ ਸਾਸ।
ਜਿਸ ਮਨੁੱਖ ਨੇ ਆਪਣੇ ਮਨ ਦੀ ਜਿਹੜੀ ਗੱਲ ਨੂੰ ਮੁੱਖ ਰੱਖਿਆ, ਕਦੇ ਗੁਰੂ ਦੀ ਸਿੱਖਿਆ ਨਹੀਂ ਸੁਣੀ ਹੈ, ਅਤੇ ਮਨਮੁੱਖ ਬੰਦਾ ਉਹ ਹੈ ਜਿਹੜਾ ਕਹਿੰਦਾ ਜੀ ਮੇਰਾ ਮਨ ਨਹੀਂ ਮੰਨਦਾ ਮੈਂ ਗੁਰੂ ਦੇ ਦਰਸ਼ਨ ਕਰਾਂ, ਮੇਰਾ ਮਨ ਨਹੀਂ ਕਹਿੰਦਾ ਮੈਂ ਗੁਰੂ ਦੇ ਬਚਨ ਸੁਣਾ, ਮੇਰਾ ਮਨ ਨਹੀਂ ਕਹਿੰਦਾ ਮੈਂ ਅੰਮ੍ਰਿਤ ਛਕਾਂ, ਮੇਰਾ ਮਨ ਨਹੀਂ ਮੰਨਦਾ ਮੈਂ ਸਿਮਰਨ ਕਰਾਂ। ਅਤੇ ਮਨ ਨੂੰ ਅੱਗੇ ਰੱਖ ਕੇ ਚੱਲਣ ਵਾਲਾ ਜਿਹੜਾ ਮਨਮੁੱਖ ਹੈ, ਮਨ ਮੁੱਖਾਂ ਨੂੰ ਕੋ ਨਾ ਵਿਸਹੀ, ਉਹਨਾਂ ਦਾ ਭਾਈ ਕੋਈ ਵੀ ਵਿਸਹੀ ਵਸਾ ਨਹੀਂ ਕਰਨਾ ਚਾਹੀਦਾ। ਜਿਹਨੂੰ ਆਪਣੇ ਮਨ ਦੇ ਉੱਤੇ ਭਰੋਸਾ ਨਹੀਂ ਹੈ ਤੇ ਦੂਸਰਾ ਬੰਦਾ ਉਹਦੇ ਤੇ ਕੀ ਭਰੋਸਾ ਕਰੇਗਾ। ਚੁੱਕ ਗਿਆ ਬੇਸਾਸ, ਉਹਨਾਂ ਦਾ ਮਨ ਮੁੱਖਾਂ ਦਾ ਵਿਸਾਸ ਜਿਹੜਾ ਭਰੋਸਾ ਗੁਰੂ ਤੋਂ ਚੁੱਕਿਆ ਗਿਆ ਤੇ ਪਰਮਾਤਮਾ ਦੇ ਉੱਪਰ ਯਕੀਨ ਨਹੀਂ ਰਿਹਾ। ਪਰਮਾਤਮਾ ਦੇ ਸ਼ਰੀਕ ਬਣਦੇ ਨੇ ਮਨਮੁੱਖ ਜੀਵ, ਗੁਰੂ ਦੀਆਂ ਬਰਾਬਰੀਆਂ ਕਰਦੇ, ਗੁਰੂ ਦੀਆਂ ਰੀਸਾਂ ਕਰਨ ਲੱਗ ਜਾਂਦੇ ਨੇ। ਇਸ ਕਰਕੇ ਚੁੱਕ ਗਿਆ ਬੇਸਾਸ ਉਹਨਾਂ ਮਨਮੁੱਖਾਂ ਦਾ ਜਿਨ੍ਹਾਂ ਦਾ ਵਿਸਾਸ ਭਰੋਸਾ ਗੁਰੂ ਪਰਮਾਤਮਾ ਤੋਂ ਚੁੱਕਿਆ ਗਿਆ, ਉਹਨਾਂ ਮਨਮੁੱਖਾਂ ਉੱਪਰ ਭਾਈ ਕੋਈ ਵੀ ਵਸਾ ਨਹੀਂ ਕਰਦਾ, ਕੋਈ ਭਰੋਸਾ ਨਹੀਂ ਕਰਦਾ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਮੇਰੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰਮੁਖਾਂ ਨੂੰ ਸੁਖ ਅਗਲਾ, ਜਿਹੜੇ ਗੁਰਮੁਖ ਨੇ, ਗੁਰੂ ਦੇ ਮਾਰਗ 'ਤੇ ਚੱਲਣ ਵਾਲੇ, ਉੱਚਾ ਸੁੱਚਾ ਜੀਵਨ ਬਣਾਉਣ ਵਾਲੇ ਨੇ, ਉਹਨਾਂ ਨੂੰ ਅਗਲਾ ਦਾ ਅਰਥ ਬਹੁਤ ਭਾਰੀ, ਬਹੁਤ ਵੱਡਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ, ਜਿਹਨੂੰ ਅਚੁੱਤ ਸੁੱਖ ਕਹਿ ਸਕਦੇ, ਅਗਿੜ ਸੁੱਖ ਕਹਿ ਸਕਦੇ, ਅਨਾਦੀ ਅਵਨਾਸੀ, ਉਹ ਸੁੱਖ ਪ੍ਰਾਪਤ ਹੋ ਜਾਂਦਾ ਗੁਰਮੁਖਾਂ ਨੂੰ, ਜਿਹੜਾ ਮਿਲ ਕਰਕੇ ਕਦੇ ਖਤਮ ਨਾ ਹੋਵੇ। ਕਿੰਨਾ ਗੁਰਮੁਖਾਂ ਨੂੰ ਭਾਰੀ ਸੁੱਖ ਮਿਲਦੇ, ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਨਿਵਾਸ ਹੈ। ਅੰਦਰ ਨਾਮ ਦਾ ਨਿਵਾਸ ਕਿਵੇਂ ਹੋਵੇਗਾ? ਇਹ ਰਸਨਾ ਤੋਂ ਜਪਣਾ ਪਵੇਗਾ, ਕਿਉਂਕਿ ਚਾਰ ਬਾਣੀਆਂ ਸਾਡੀਆਂ ਮੰਨੀਆਂ ਬੈਖਰੀ ਬਾਣੀ ਹੈ, ਅਤੇ ਜਿਹੜੀ ਜਵਾਨ ਦੇ ਨਾਲ ਜਪਣਾ ਅਤੇ ਬੋਲ ਕੇ ਕੰਨਾਂ ਤੱਕ ਆਵਾਜ਼ ਸੁਣਾਈ ਦਿੰਦੇ ਰਹਿਣਾ, ਇਹਨੂੰ ਬੈਖਰੀ ਬਾਣੀ ਕਹਿੰਦੇ ਨੇ। ਅਤੇ ਇਸ ਤੋਂ ਬਾਅਦ ਜਦੋਂ ਕਿਰਪਾ ਵਰਤਦੀ ਮਾਲਕ ਦੀ, ਇਹ ਬੈਖਰੀ ਬਾਣੀ ਜਿਹੜੀ ਹੈ ਇਹ ਮਾਧਮਾ ਬਣ ਜਾਂਦੀ, ਕੰਠ ਦੇ ਵਿੱਚ ਸਿਮਰਨ ਚੱਲਣ ਲੱਗ ਜਾਂਦਾ, ਜਵਾਨ ਰੁਕ ਜਾਂਦੀ, ਬੁੱਲ ਵੀ ਰੁਕ ਜਾਂਦੇ, ਅਤੇ ਮਾਧਮਾ ਤੋਂ ਅੱਗੇ ਫਿਰ ਜਿਹੜੀ ਹੈ ਇਹ ਪਸੰਤੀ ਬਾਣੀ ਸਾਡੇ ਹਿਰਦੇ ਦੇ ਅੰਦਰ, ਉੱਥੇ ਜਾ ਕੇ ਨਾਮ ਦਾ ਜਾਪ ਹੈ, ਅਤੇ ਉਸ ਤੋਂ ਅੱਗੇ ਜਾ ਕੇ ਫਿਰ ਜਿਹੜੀ ਹੈ ਪਰਾ ਬਾਣੀ ਸਾਡੀ ਨਾਭੀ ਦੇ ਵਿੱਚ, ਜਿੱਥੋਂ ਸਵਾਸ ਉੱਠਦੇ ਨੇ ਉੱਥੇ ਸਿਮਰਨ ਦਾ ਅਜਪਾ ਜਾਪ ਚੱਲ ਪੈਣਾ, ਫਿਰ ਇਸ ਤੋਂ ਅੱਗੇ ਅੰਗਾਂ ਅੰਗਾਂ ਦੇ ਵਿੱਚੋਂ ਨਾਮ ਦੀਆਂ ਜਿਹੜੀਆਂ ਧੁਨਾਂ ਸੁਣਾਈ ਦੇਣ ਲੱਗ ਜਾਣੀਆਂ, ਫਿਰ ਅੰਗਾਂ ਤੋਂ ਬਾਅਦ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਦੇ ਵਿੱਚੋਂ ਨਾਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਣੀਆਂ। ਇੱਥੇ ਹੀ ਵੱਸ ਨਹੀਂ ਹੈ, ਅਤੇ ਫਿਰ ਇਸ ਤੋਂ ਬਾਅਦ ਜਿਤਨੇ ਵੀ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਜਿੰਨੇ ਪਸ਼ੂ ਪਰਿੰਦੇ ਪੰਛੀ ਬੋਲਦੇ ਨੇ, ਉਹ ਪਰਮਾਤਮਾ ਦੇ ਨਾਮ ਦੀ ਆਵਾਜ਼ ਸੁਣਾਈ ਦੇਣ ਲੱਗ ਜਾਣੀ ਗੁਰਮੁਖ ਦੀ ਅਵਸਥਾ ਹੈ। ਇਸ ਤੋਂ ਉੱਪਰ ਜਾ ਕਰਕੇ ਅਵਸਥਾ ਕਿਹੜੀ? ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਸਾਰੇ ਪੰਜੇ ਤੱਤਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਣੀਆਂ। ਇਸ ਤਰ੍ਹਾਂ ਅਵਸਥਾਵਾਂ ਗੁਰੂ ਪਿਆਰਿਆਂ ਸਿਮਰਨ ਕਰਨ ਵਾਲਿਆਂ ਦੀਆਂ ਮੰਨੀਆਂ ਜਾਂਦੀਆਂ। ਜਿਹੜੇ ਗੁਰਮੁਖ ਬਣ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਨਿਵਾਸਾ, ਜਾਂ ਜਿਹੜਾ ਵਿਰਾਟ ਰੂਪ ਪਰਮਾਤਮਾ ਉਸ ਦੇ ਵਿੱਚ ਜਿਹੜੇ ਸਦਾ ਲਈ ਵੱਸ ਗਏ ਨੇ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਗਈ, ਉਹਨਾਂ ਨੂੰ ਸਤਿਗੁਰਾਂ ਨੇ ਗੁਰਮੁਖ ਕਿਹਾ ਹੈ। ਗੁਰਮੁਖ ਤੇਰਾ ਭਾਣਾ ਭਾਵੇ ਭਾਈ ਭਿਖਾਰੀ ਜੀ ਵਰਗੇ, ਉਹ ਗੁਰਮੁਖ ਹੋਏ, ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਕਦੇ ਪਰਮਾਤਮਾ ਦੇ ਕੀਤੀ ਉੱਤੇ ਕਦੇ ਕਿੰਤੂ ਪਰੰਤੂ ਕੋਈ ਸ਼ੰਕਾ ਨਹੀਂ ਪੈਦਾ ਕਰਨਾ। ਉਹ ਗੁਰਮੁਖ ਜਿਹੜੇ ਨੇ ਉਹਨਾਂ ਨੂੰ ਸੁੱਖ ਅਗਲਾ, ਬਹੁਤ ਭਾਰੀ ਜਿਹੜਾ ਸਦੈਵੀ ਸੁੱਖ ਪ੍ਰਾਪਤ ਹੁੰਦਾ ਹੈ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਸੀ ਸੈਣ ਸੀ ਸੱਜਣਾ, ਜੇ ਗੁਰਮੁਖ ਮਿਲੇ ਸੁਭਾਈ।
ਇੱਕ ਦੁਨੀਆਂ ਦੇ ਅੰਦਰ ਸੈਣ ਹੁੰਦੇ ਅਤੇ ਇੱਕ ਸੱਜਣ। ਸੈਣ ਹੁੰਦਾ ਜਿਹੜਾ ਮਾਤ ਲੋਕ ਦਾ ਸਾਥੀ ਹੋਵੇ, ਕਿਤੇ ਮਨੁੱਖ ਨੇ ਦੂਸਰੇ ਸ਼ਹਿਰ ਜਾਣਾ, ਦੂਸਰੇ ਦੇਸ਼ ਵਿਦੇਸ਼ ਵਿੱਚ ਜਾਣਾ, ਨਾਲ ਜਿਹੜਾ ਜਾਵੇ ਉਹਨੂੰ ਸੈਣ, ਇਸ ਮਾਤ ਲੋਕ ਦਾ ਸਾਥੀ ਕਹਿੰਦੇ ਨੇ। ਇੱਕ ਹੁੰਦਾ ਸੱਜਣ ਜਿਹੜਾ ਮਾਤ ਲੋਕ ਵਿੱਚ ਵੀ ਨਾਲ ਹੋਵੇ, ਪਰਲੋਕ ਵਿੱਚ ਵੀ ਨਾਲ ਹੋਵੇ। ਉਸੇ ਬਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ। ਉਹ ਪਰਮਾਤਮਾ ਹੀ ਸਾਰਿਆਂ ਦਾ ਭਾਈ ਸੱਜਣ ਹੈ, ਮਾਤ ਲੋਕ ਵਿੱਚ ਸਾਥੀਆਂ ਦੇ ਵਾਂਗ ਨਿਭਦਾ ਹੈ, ਅਤੇ ਪਰਲੋਕ ਵਿੱਚ ਸੱਜਣ ਬਣ ਕਰਕੇ ਉੱਥੇ ਮਦਦ ਕਰਦਾ ਗੁਰਸਿੱਖਾਂ ਦੀ। ਜੇ ਗੁਰਮੁਖ ਮਿਲੇ ਸੁਭਾਏ, ਭਾਈ ਕਿੰਨਾ ਦਾ ਪਰਮਾਤਮਾ ਸਾਥੀ ਅਤੇ ਸੱਜਣ ਬਣਦਾ, ਜਿਹੜੇ ਗੁਰਮੁਖ ਬਣ ਕਰਕੇ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਮਿਲੇ ਮਿਲ ਜਾਂਦੇ ਨੇ। ਸੋ ਭਾਏ ਜਿਨ੍ਹਾਂ ਦੇ ਅੰਦਰ ਸ੍ਰੇਸ਼ਟ ਗਿਆਨ ਦਾ ਭਾਏ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਅੰਦਰ ਕੇਵਲ ਇੱਕ ਪਰਮਾਤਮਾ ਦਾ ਭਾਏ ਜਿਹੜਾ ਪ੍ਰੇਮ ਰਹਿ ਗਿਆ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਭਾਏ ਦਾ ਅਰਥ ਪ੍ਰਕਾਸ਼ ਵੀ ਹੈ, ਭਾਏ ਦਾ ਅਰਥ ਪ੍ਰੇਮ ਵੀ ਹੈ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹਨਾਂ ਪ੍ਰੇਮੀਆਂ ਨੇ, ਅੰਦਰੋਂ ਪਰਮਾਤਮਾ ਦੇ ਨਾਮ ਦਾ ਜਿਹੜਾ ਭਾਏ ਪ੍ਰਕਾਸ਼ ਪ੍ਰਗਟ ਕਰ ਲਿਆ, ਉਹ ਗੁਰਮੁਖ ਬਣ ਗਏ। ਫਿਰ ਪਰਮਾਤਮਾ ਉਹਨਾਂ ਗੁਰਮੁਖਾਂ ਦਾ ਮਾਤ ਲੋਕ ਵਿੱਚ ਸਾਥੀ ਹੈ ਅਤੇ ਪਰਲੋਕ ਦੇ ਅੰਦਰ ਉਹ ਸੱਜਣ ਬਣਦਾ ਹੈ।
ਸਤਿਗੁਰ ਕਾ ਭਾਣਾ ਅਨ ਦਿਨ ਕਰਹੀ ਸੇ ਸੱਚ ਰਹੀ ਸਮਾਈ।
ਜਿਹੜੇ ਸਤਿਗੁਰੂ ਪਾਤਸ਼ਾਹ ਦੇ ਭਾਣੇ ਗੁਰੂ ਦੇ ਹੁਕਮ ਨੂੰ ਅਨ ਦਿਨ ਰਾਤ ਦਿਨ ਸੱਤ ਬਚਨ ਕਰਕੇ ਮੰਨਦੇ ਨੇ, ਜੇ ਗੁਰੂ ਨੇ ਕਹਿ ਦਿੱਤਾ ਭਾਈ ਹੁਣ ਅੱਧੀ ਰਾਤ ਦਾ ਵਕਤ ਹੈ ਤਾਂ ਭਾਈ ਲਹਿਣਾ ਜੀ ਵਾਂਗ ਕਹਿਣਾ, ਸਤਿਗੁਰੂ ਜਿੰਨੀ ਰਾਤ ਤੁਹਾਡੇ ਹੁਕਮ ਅੰਦਰ ਗੁਜ਼ਰ ਗਈ ਗੁਜ਼ਰ ਚੁੱਕੀ, ਜਿੰਨੀ ਬਾਕੀ ਬਚਦੀ ਉਹ ਬਾਕੀ ਰਹਿੰਦੀ ਹੈ। ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਬਿਰਤੀ ਵਾਲੇ ਹੋਇਆ ਕਰਦੇ, ਸਤਿਗੁਰ ਕਾ ਭਾਣਾ ਅਨ ਦਿਨ ਕਰੇ, ਉਹ ਰਾਤ ਦਿਨ ਸਤਿਗੁਰੂ ਪਾਤਸ਼ਾਹ ਦੇ ਭਾਣੇ ਗੁਰੂ ਦੇ ਹੁਕਮ ਨੂੰ ਸੱਤ ਬਚਨ ਕਰਕੇ ਮੰਨਦੇ ਨੇ। ਸੇ ਸੱਚ ਰਹੇ ਸਮਾਏ, ਫਿਰ ਉਹ ਸੱਚ ਨਾਸ ਤੋਂ ਰਹਿਤ ਆਦਿ ਸੱਚ ਜੁਗਾਦ ਸੱਚ ਉਹ ਪਰਮਾਤਮਾ ਦੇ ਵਿੱਚ ਸਦਾ ਲਈ ਸਮਾਏ ਰਹਿੰਦੇ ਮਿਲੇ ਰਹਿੰਦੇ ਹਨ ਅੰਤਰਮੁਖੀ ਬਿਰਤੀ ਦੇ ਨਾਲ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਹੈ ਜੇ ਅਭਿਮਾਨ ਕਰੇ ਵੇਕਾਰ।
ਜਿਹੜੇ ਪਰਮਾਤਮਾ ਜੀ ਵਾਹਿਗੁਰੂ ਨੂੰ ਛੱਡ ਕੇ ਪੂਰੇ ਗੁਰੂ ਨੂੰ ਛੱਡ ਕੇ ਦੂਜਿਆਂ ਵਿੱਚ ਭਾਏ ਪ੍ਰੇਮ ਕਰਦੇ ਦਵੈਤ ਵਿੱਚ ਲੱਗੇ ਨੇ, ਸੱਜਣ ਨਾ ਆਖੀਐ, ਉਹਨਾਂ ਨੂੰ ਭਾਈ ਆਪਣੇ ਸੱਜਣ ਅਸਲੀ ਸੱਜਣ ਨਾ ਕਹੋ। ਕੋਈ ਰਿੱਧੀਆਂ ਵਾਲਾ, ਕੋਈ ਸਿੱਧੀਆਂ ਤਾਕਤਾਂ ਵਾਲਾ, ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਪੁੱਤਰ ਦੇ ਸਕਦਾ ਕਿਸੇ ਨੂੰ, ਕੋਈ ਬੁਖਾਰ ਹਟਾ ਸਕਦਾ ਹੈ, ਕੋਈ ਐਸਾ ਰੋਗ ਕਿਸੇ ਦਾ ਤੋੜ ਸਕਦਾ ਆਪਣੀ ਤਾਕਤ ਰਿੱਧੀ ਸਿੱਧੀ ਦੇ ਨਾਲ, ਪਰੰਤੂ ਉਹ ਸੱਜਣ ਨਹੀਂ ਹੋਵੇਗਾ, ਪਰਲੋਕ ਵਿੱਚ ਉਹਨੇ ਬਾਂਹ ਨਹੀਂ ਫੜਨੀ। ਇੱਥੇ ਦੁਨੀਆ ਦੇ ਅੰਦਰ ਉਹਨਾਂ ਬਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਨ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਦਵੈਤ ਭਾਵਨਾ ਵਿੱਚ ਲੱਗੇ ਨੇ ਉਹ ਅਸਲੀ ਸੱਜਣ ਨਹੀਂ ਕਹੇ ਜਾਂਦੇ। ਜੇ ਅਭਿਮਾਨ ਕਰੇ ਬੇਕਾਰ, ਅੰਦਰੋਂ ਵਿਕਾਰ ਵੀ ਭੋਗਦੇ ਅਤੇ ਫਿਰ ਹੰਕਾਰ ਕਰਦੇ ਕਿ ਮੇਰੇ ਵਰਗਾ ਕੋਈ ਗੁਰਮੁਖ ਨਹੀਂ ਹੋਵੇਗਾ।
ਮਨਮੁਖ ਆਪ ਸਵਾਰਥੀ ਕਾਰ ਜਨਾ ਸਕ ਹੈ ਸਵਾਰ।
ਜਿਹੜੇ ਮਨ ਦੇ ਮਗਰ ਚੱਲਣ ਵਾਲੇ ਜੀਵ ਨੇ ਉਹ ਤਾਂ ਆਪਣੇ ਨਿੱਜੀ ਸਵਾਰਥ ਵਾਸਤੇ, ਮਤਲਬ ਪ੍ਰਯੋਜਨ ਵਾਸਤੇ ਹੁੰਦੇ ਨੇ, ਦੂਜੇ ਦਾ ਕਤਲ ਕਰ ਦਿੰਦੇ, ਦੂਸਰੇ ਦਾ ਧਨ ਖੋ ਲੈਂਦੇ ਨੇ, ਉਹ ਆਪਣਾ ਜਿਹੜਾ ਮਤਲਬ ਉਹ ਪੂਰਾ ਕਰਦੇ ਨੇ। ਕਾਰਜ ਨਾ ਸਕੇ ਸਵਾਰ, ਕਿਸੇ ਨੂੰ ਗਿਆਨ ਦੇ ਕੇ, ਕਿਸੇ ਦੇ ਅੰਦਰ ਸ਼ਰਧਾ ਪੈਦਾ ਕਰਕੇ, ਕਿਸੇ ਦੇ ਅੰਦਰ ਪ੍ਰੇਮ ਪ੍ਰਗਟ ਕਰਕੇ ਉਹ ਮੁਕਤੀ ਦਾ ਕਾਰਜ ਨਾ ਆਪਣਾ ਸਵਾਰਦੇ ਅਤੇ ਨਾ ਦੂਸਰੇ ਦਾ ਸਵਾਰ ਸਕਦੇ ਹਨ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਇਹ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੋ ਜੇ ਪੂਰਵਲੇ ਜਨਮਾਂ ਵਿੱਚ ਕਰਮ ਕੀਤੇ ਉਹੋ ਜੀ ਵਾਸ਼ਨਾ ਕਰਕੇ ਪਰਮਾਤਮਾ ਨੇ ਤੇਰੇ ਮੱਥੇ ਦੇ ਲੇਖ ਲਿਖ ਦਿੱਤੇ ਨੇ, ਉਹੋ ਜੀ ਕਮਾਵਣਾ ਹੁਣ ਮਨੁੱਖ ਕਮਾਈ ਕਰੀ ਜਾਂਦਾ ਹੈ। ਕੋਈ ਨਾ ਮੇਟਣ ਹਾਰ, ਗੁਰੂ ਤੋਂ ਬਿਨਾਂ ਕੋਈ ਭਾਈ ਮੇਟਣ ਵਾਲਾ ਨਹੀਂ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਜਿਹੜਾ ਹੈ ਇਹ ਕਰਮਾਂ ਨੂੰ ਕੱਟ ਸਕਦਾ। ਜਿਵੇਂ ਸੰਕੇਤ ਮੰਡੀ ਵਾਲੇ ਰਾਜੇ ਦੇ ਅਨੇਕਾਂ ਜਨਮ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸੁਪਨੇ ਵਿੱਚ ਹੀ ਕੱਟ ਦਿੱਤੇ ਸਨ। ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ ਕੋਈ ਦੂਜਾ ਤੀਜਾ ਮੇਟ ਨਹੀਂ ਸਕਦਾ।
ਤੁਹਾਡੇ ਆਪੇ ਜਗਤ ਉਪਾਈ ਕੈ ਆਪ ਖੇਲ ਰਚਾਇਆ।
ਅੱਗੇ ਜੋ ਪੌੜੀ ਹੈ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਸਤਿਗੁਰੂ ਪਾਤਸ਼ਾਹ ਬ੍ਰਹਮਾਕਾਰ ਬਿਰਤੀ ਦੁਆਰਾ ਕਹਿੰਦੇ, ਤੁਦ ਆਪੇ ਜਗਤ ਉਪਾਏ ਕੈ। ਹੇ ਪਰਮਾਤਮਾ ਜੀ, ਆਪ ਜੀ ਨੇ ਹੀ ਸਾਰੇ ਜਗਤ ਸੰਸਾਰ ਨੂੰ ਪੈਦਾ ਕੀਤਾ, ਆਪ ਖੇਲ ਰਚਾਇਆ, ਫਿਰ ਚਾਰੇ ਯੁੱਗਾਂ ਦਾ ਖੇਲ ਰਚਾ ਦਿੱਤਾ। ਕੋਈ ਹੱਸਦਾ, ਕੋਈ ਰੋਂਦਾ, ਕੋਈ ਆਉਂਦਾ, ਕੋਈ ਜਾਂਦਾ, ਕੋਈ ਸੁਖੀ, ਕੋਈ ਦੁਖੀ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਆਪ ਜੀ ਨੇ ਇੱਕ ਖੇਲ ਬਣਾ ਦਿੱਤਾ ਹੈ।
ਵੈ ਗੁਣ ਆਪ ਸਿਰਜਿਆ माया मोह वधाया।
जेड़े तीन गुण ने रजो तमो ते सतो गुण ये भी आप जी ने सिरजिया पैदा किए ने, फिर माया मोह वधाया तिना गुणा विच भी माया ही रखी हुई है। रज गुण तम गुण सतगुण कही है यह तेरी सब माया। चौथे पद को जो नर चीने तिन ही परम पद पाया। ये माया का मोह तिना गुणा विच ही वधाया होया।
जहां मैं लिखा मंगी है फिर आवे जाया।
जितने कर्म जीव होमें विच करदा फिर उदा लेखा मंगिया जांदा, फिर आवे जाया फिर आउंदा जांदा। जे होमें तो बिना हो जावे फिर किहदा लेखा जोखा होना। सब कुछ परमात्मा दा ही समझना करे। ਹੋਮੇ ਵਿੱਚ ਜਿੰਨੇ ਕਰਮ ਕਰਦਾ ਫਿਰ ਲੇਖਾ ਮੰਗਿਆ ਜਾਂਦਾ, ਹਿਸਾਬ ਕਿਤਾਬ ਹੁੰਦੇ ਨੇ ਉਹਦੇ ਸਦਕਾ ਆਉਂਦਾ ਜਾਂਦਾ, ਜੰਮਦਾ ਤੇ ਮਰਦਾ ਰਹਿੰਦਾ।
ਜਿੰਨਾ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਜਿਹੜੇ ਗੁਰਮੁਖਾਂ ਦੇ ਉੱਪਰ ਜਿਹੜੇ ਮਹਾਤਮਾ ਦੇ ਉੱਪਰ ਉਹ ਮਾਲਕ ਪਰਮਾਤਮਾ ਆਪ ਕਿਰਪਾ ਕਰ ਦਿੰਦਾ ਹੈ, ਸੇ ਗੁਰ ਸਮਝਾਇਆ ਉਹਨੂੰ ਗੁਰੂ ਦੇ ਲੜ ਲਾ ਦਿੰਦਾ, ਫਿਰ ਸਤਿਗੁਰੂ ਉਹ ਬ੍ਰਹਮਾਕਾਰ ਬਿਰਤੀ ਬਣਾ ਕੇ ਬ੍ਰਹਮ ਸਰੂਪ ਦਾ ਜਿਹੜਾ ਸਰੂਪ ਸਮਝਾ ਦਿੰਦੇ ਹਨ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਸ਼ਬਦ ਦੀ ਅੰਤਲੀ ਪੰਕਤੀ ਵਿੱਚ ਬਚਨ ਬਖਸ਼ਿਸ਼ ਕਰਦੇ, ਬਲਿਹਾਰੀ ਗੁਰ ਆਪਣੇ ਆਪਣੇ ਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀਆਂ ਤੋਂ ਸਦਾ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਸਦਾ ਸਦਾ ਘੁਮਾਇਆ, ਹਮੇਸ਼ਾ ਹਮੇਸ਼ਾ ਘੁਮਾਇਆ, ਘੁੰਮ ਕਰਕੇ ਮਨ ਬਾਣੀ ਸਰੀਰ ਕਰਕੇ ਪਰਕਰਮਾ ਕਰਦੇ ਆਪਣੇ ਸਤਿਗੁਰੂ ਜੀ ਦੇ, ਸਭ ਕੁਝ ਆਪਣੇ ਗੁਰੂ ਤੋਂ ਘੋਲ ਘੁਮਾਉਂਦੇ ਹਾਂ। ਇਹ ਪਾਵਨ ਅੱਜ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਆਪ ਹੀ ਰਹਿਮਤ ਕਿਰਪਾ ਬਖਸ਼ਿਸ਼ ਕਰਨ। ਸੁੰਦਰ ਗਿਆਨ ਸਨਿਗਧ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਅਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਤੁਸ਼ ਜਿਹੀ ਬੁੱਧੀ ਹੋਣ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਚਰਨ ਕਵਲਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ। ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਣਾ ਕਰੀਏ ਜੀ।
ਜਿਨ੍ਹਾਂ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।